बहुत लिखे आएंगे, लिखे होने लाजमी है क्योंकि रब रब की दुनिया वो दृष्ट मान नहीं है, बहुत विषम हार नहीं है, दिमाग ना समझी नहीं जा सकती। इस करके साथे वास्ते लिखा होना बहुत लाजमी है। तो अन्य अंदाज तो सब्जेक्ट में बड़ा फर्क होता है, योग चिकित्सा पुस्तक देख लेनी है और उसको मैंने पढ़ लिया है जो कि सुनी सुनाई पढ़ी पढ़ाई कभी नहीं जाई तेरा और कैसे तो बाबा नहीं हो देखा है देखा ही हुआ उन्हें तो उसे ना उन्हें तो
संस्कार कच्चे क्यूमुलेटिव रिजल्ट अवर पास्ट कर्मास एंड फिट और ये सब ऐसे हाल सारे कंडीशन सारा फेस ये रोज बरोज खिन खिन बदल रहा है। आज मैं एक ज्ञानी दे लिख के आ गया, उसने मेरा दिमाग उठा दिया, मेरा ख्याल कुछ फर्क पड़ गया, कल कोई और आ गया तो उसने मेरा दिमाग में क्यों के असी दिमागी लेवल से रहने हैं, दिमागी लेवल से जो कुछ समझा समझाया जाता है या पढ़िया पढ़ाया जाता है और कोई जड़ नहीं है इसमें, मेरे भी योग किसी समझते हैं वो सच्चाई नहीं हो सकती, वो कूड़ है। यही कारण है देखो कि मैं सारे ख्याल बन गया कि मैं सारा कियास बन गया है कि मैं सारी कल्पना बन गई है, सारे कंडीशन सारा फेस सारे बिलीफ कि मैं बन गया है। आज जब आप ख्याल करते हैं किसी को कुछ सुन लिया किसी को कुछ सुन लिया किसी किताब कुछ पढ़ लिया किसी ने कुछ पढ़ लिया कुछ उठो लिया कुछ उठो लिया जो सारी चीजा लैके अपना पिछले संस्कार का भी असर है वो भी बीच में बना के बिल्कुल बना के एक सोल्यूशन बन गया, बिल्कुल का सोल्यूशन वो सोल्यूशन कह लो कुछ कह लो इतराज कह लो बिलीफ साढ़े इस तरह के बिलीफ बने हुए हैं। इस वास्ते किस तरह हो सकता है कि सारे के बिलीफ इको जे हो, सारे कन्विक्शन सारे नफेत सारे इतहार सारे शब्द एक साथ नहीं हो सही नहीं नामुमकिन है। हर एक ने अपने मन के उत्ते अपने वातावरण अनुसार संगत अनुसार रंग चढ़ता जाता है, रंग चढ़ता जाता है, हर एक का वातावरण लगा है, हर एक की संगत लगा है। इसका पिछों ही ऐसी संस्कार ही अटक लेके आया जो इतने आके भी और रंग किस्म चढ़ी जाती है तो फिर नतीजा ही निकलता है कि साढ़े को किसे का ख्याल किसे का चीजा एक सार नहीं होएगा, दो ज्ञानियों का चीजा नहीं होएगा, पानी को है और रब सारे ना बनते भी एक रब है। ए मनते होया भी क्यों स्ट्राइक हुए क्यों आए क्योंकि अप्रोच कन्विक्शन ਅਸੀਂ ਜਦੋਂ ਕਿਸੇ ਗੱਲ ਨੂੰ ਕਰਦੇ ਹਾਂ ਤਾਂ ਆਪਣੀ ਭਿੰਨ ਆਪਣੀ ਐਨਕ ਨਾਲ ਜਿਹੜੀ ਸੰਸਕਾਰਾਂ ਦੀ ਐਨਕ ਹੈ ਉਹਦੇ ਨਾਲ ਦੇਖਦੇ ਹਾਂ। ਹਰ ਇੱਕ ਦੀ ਐਨਕ ਕਰਦਾ ਉਹਨੂੰ ਕਾਲਾ ਦਿਸੇਗਾ, ਕੁੱਤੂ ਘੱਟ ਹੋ ਤਾਂ ਉਹ ਕਾਲਾ ਦਿਸੇਗਾ, ਲਾਲ ਹੋ ਤਾਂ ਲਾਲ ਦਿਸੇਗਾ, ਹਰਾ ਹੋ ਤਾਂ ਹਰਾ ਦਿਸੇਗਾ। ਹਰ ਇੱਕ ਦੀ ਆਪੋ ਆਪਣੇ ਮਨ ਦੀ ਐਨਕ ਹੈ। ਇਹ ਸੰਸਕਾਰ ਕਿਸੇ ਜਨਮਾਂ ਤੋਂ ਪਹਿਲੇ ਆਇਆ, ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਸੋ ਇਹ ਦਾਵਾ ਕਰਨਾ ਕਿਸੇ ਗਿਆਨੀ ਦਾ, ਇਹ ਸੰਤ ਦਾ ਜਿਹੜਾ ਮਾਹਿਰ ਅਖਤਿਆਰ ਕੀਤਾ ਹੋਇਆ ਹੈਗਾ ਰਸਤਾ, ਇਹੋ ਹੀ ਸੱਚ ਹੈ, ਬਾਕੀ ਸਭ ਪੂਰਾ ਇਹ ਗਲਤ। ਇਹ ਤਾਂ ਉਦੋਂ ਪਤਾ ਲੱਗੇਗਾ ਨਾ ਅੰਨਿਆਂ ਨਾਲ, ਜੇ ਪਾਤਸ਼ਾਹ ਦਾ ਅੰਨੇ ਦਾ ਹਾਥੀ ਦਾ ਹਿਸਾਬ ਹੈ। ਉਹ ਹਾਥੀ ਦੇਖਣਗੇ ਵੀ ਚਲੋ ਹਾਥੀ ਦੇਖ ਰਹੀ ਹੈ, ਅਸੀਂ ਵੀ ਦੇਖ ਰਹੀ ਹੈ, ਕਿਸੇ ਨੇ ਚੋਰ ਚੁੱਕ ਦੇਖਿਆ ਤਾਂ ਹਾਥੀ ਤਾਂ ਢਿੱਡ ਤੇ ਹੱਥ ਭਰਿਆ ਉਹ ਹੈ, ਪੈਰੇ ਤਾਂ ਕੰਧ ਵਰਗ ਹੈ, ਕਿਸੇ ਕੰਨਾਂ ਤੇ ਹੱਥ ਪੈ ਗਿਆ ਤਾਂ ਛੱਜ ਵਰਗ ਹੈ, ਕਿਸੇ ਲੱਤਾਂ ਨੂੰ ਹੱਥ ਪੈ ਗਏ ਤੇ ਇਹ ਤਾਂ ਥਮਲਾ ਹੈ, ਕਿਸੇ ਨੂੰ ਪੂਲ ਦੇ ਗਿਆ ਤੇ ਰੱਸੀ ਹੈ, ਤੁਹਾਨੂੰ ਹੋਏ ਤਾਂ ਮੋਟੀ ਲੱਗ ਹੈ ਤਾਂ ਤੁਸੀਂ ਲੜ ਪਏ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਨਹੀਂ ਉਹ ਤਾਂ ਲੱਗ ਹੈ, ਉਹ ਕਹਿੰਦਾ ਨਹੀਂ ਉਹ ਤਾਂ ਥਮਲਾ ਹੈ, ਆਪਸ ਵਿੱਚ ਲੜ ਲੜ ਕੇ ਖੂਨ ਖਰਾਬ ਹੋਣ ਲੱਗਾ। ਆਹ ਸਾਡੀ ਹਾਲਤ ਹੈ ਮਜ਼ਬਾਂ ਦੀ। ਹੁਣ ਤੁਸੀਂ ਇਸ ਹੋਰ ਨੇੜੇ ਲਿਆ ਕੇ ਦੇਖੀਏ, ਇੱਕ ਘਰ ਦੇ ਵਿੱਚ ਪੰਜ ਜੀ ਆ, ਪਰ ਆਪਣੇ ਘਰ ਅੰਦਰ ਹੀ ਝਾਤੀ ਮਾਰੀਏ, ਅਸੀਂ ਸਿੱਖ ਤੋਂ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬਾਣੀ ਨੂੰ ਮੱਥਾ ਟੇਕਦੇ ਹਾਂ, ਸਾਡਾ ਅਕੀਦਾ ਇੱਕ ਹੈ, ਸਾਡਾ ਗੁਰੂ ਇੱਕ ਹੈ, ਰੱਬ ਇੱਕ ਹੈ, ਪਰ ਪੰਜ ਜੀ ਘਰ ਚ ਹੋਣਗੇ। ਇੱਕ ਤਾਂ ਸਵੇਰੇ ਉੱਠਦਾ 3 ਵਜੇ, ਉਹ ਨਹਾਊਗਾ ਧੋਊਗਾ ਸਿੱਖਾ ਕਰੂਗਾ ਸਿੱਖਾ, ਬਾਕੀ ਦੇ ਕਹਿੰਦੇ ਲੈ ਸਾਨੂੰ ਸੌਣ ਨਹੀਂ ਦਿੰਦਾ, ਕਹਿ ਕਰੋ ਪੰਜ ਅਸੀਂ ਸੂਰਤ ਹੈ। ਸਾਰਾ ਦਿਨ ਵਾਹਗੁਰੂ 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 ਤੇ ਉਹ ਰੱਬ ਦਾ ਭੁੱਖਾ ਹੈ, ਤੇ ਜੇ ਰੱਬ ਇਹਦਾ ਭੁੱਖਾ ਹੈ ਤਾਂ ਉਹ ਕੁਛ ਪਸੰਦ ਹੈ। ਦੇਖੋ ਪੰਜ ਜੀ ਕਰਦੇ ਪੰਜਾਂ ਦੀ ਸਿੱਖੀ ਆ ਕਰਦੇ, ਇਹ ਹਰ ਇੱਕ ਘਰ ਵਿੱਚ ਹੈ। ਕਿਉਂ ਬਈ? ਇਸ ਕਰਕੇ ਕਿ ਪਿਛਲੇ ਸੰਸਕਾਰ ਨਾਲ ਹੈ, ਆਏ ਹੈ ਤੇ ਹੁਣ ਦੇ ਵੀ ਸੰਸਕਾਰ ਨਾਲ ਹੈਗੇ, ਹੁੰਦੇ ਵੀ ਵਾਤਾਵਰਨ ਦਾ ਸਾਡੇ ਤੇ ਅਸਰ ਹੈ। ਇਸ ਕਰਕੇ ਅੱਜ ਜਦੋਂ ਘਰ ਦੇ ਵਿੱਚ ਪੰਜ ਜੀ ਪੰਜਿਆਂ ਦੀ ਸਿੱਖੀ ਅੱਡ ਅੱਡ ਹੈਗੀ, ਇਸ ਕਰਕੇ ਆਮ ਜਨਤਾ ਦਾ ਕਿਆ ਹਾਲ ਹੋਏਗਾ? ਕਿਉਂ ਹੁੰਦਾ? ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਸਾਡੇ ਪਿਛਲੇ ਸੰਸਕਾਰ ਹੁੰਦੇ ਸਾਨੂੰ ਇੱਕ ਉਹ ਕੀ ਕਹਿੰਦੇ ਹੈ, ਲੀਸਟ ਕਾਮਨ ਫੈਕਟਰ, ਉਹ ਅਸੀਂ ਲੱਭਿਆ ਸਾਡਾ ਲੀਸਟ ਕਾਮਨ ਫੈਕਟਰ ਹੈ ਗੁਰਬਾਣੀ, ਧਿਆਨ ਕਰੋ ਸਾਡਾ ਲੀਸਟ ਕਾਮਨ, ਅਸੀਂ ਇਸੇ ਕਰਕੇ ਅਸੀਂ ਸਿੱਖ ਹੋਵਾਂਗੇ ਕਿ ਸਾਡਾ ਲੀਸਟ ਕਾਮਨ ਫੈਕਟਰ ਫੰਡਾਮੈਂਟਲ ਬੇਸਿਸ ਗੁਰਬਾਣੀ ਹੈ, ਸਾਡੇ ਸਿੱਖ ਕੌਮ ਇਸ ਬੇਸਿਸ ਦੇ ਉੱਤੇ ਸਿੱਖ ਕੌਮ ਕਾਇਮ ਹੈ। ਪਰ ਹੈਰਾਨੀ ਤਾਂ ਗੱਲ ਇਹ ਹੈ, ਉਹੀ ਬਾਣੀ ਨੂੰ ਉਸੇ ਤੱਕੂ ਇੱਕ ਗਿਆਨੀ ਕੁਛ ਹੋਰ ਕਹਿੰਦਾ, ਦੂਸਰਾ ਗਿਆਨੀ ਹੋਰ ਕਹਿੰਦਾ, ਆਪਸੀ ਟੱਕਰ ਹੋ ਜਾਂਦੀ ਹੈ। ਉਹ ਵੀ ਕਿਉਂ ਨਾ ਕਰੇ? ਉਹ ਇਸ ਵਾਸਤੇ ਕਰਦਾ ਹੈ ਕਿ ਉਹਦੀ ਪਿਛਲੀ ਐਨਕ ਇਸ ਤਰ੍ਹਾਂ ਦੀ ਹੈ, ਦੂਸਰੇ ਦੀ ਹੋਰ ਤਰ੍ਹਾਂ ਦੀ ਐਨਕ ਹੈ, ਉਹ ਆਪਣੀ ਐਨਕ ਨਾਲ ਗੁਰਬਾਣੀ ਨੂੰ ਪੜ੍ਹਦਾ ਹੀ ਹੈ ਸਮਝਦਾ, ਦੂਸਰਾ ਉਹ ਆਪਣੀ ਐਨਕ ਨਾਲ ਸਮਝਦਾ ਆਪਣੇ ਤੱਕ ਪੜ੍ਹਦਾ। ਕਹਿੰਦੇ ਆ ਦੋ ਬਾਦਸ਼ਾਹ ਤਾਂ ਭਾਵੇਂ ਇੱਕ ਵਿਦੇਸ਼ ਵਿੱਚ ਰਹਿ ਸਕਣ, ਦੋ ਗਿਆਨੀ ਨੀ ਇਕੱਠੇ ਰਹਿ ਸਕਦੇ, ਇਹਨੂੰ ਸਿੰਘ ਅੱਟ ਜਾਂਦੇ ਆ। ਉਸੇ ਬਾਣੀ ਦੀ ਗੁਰਬਾਣੀ ਹੈ, ਗੁਰਬਾਣੀ ਦੇ ਹੀ ਗਿਆਨੀ ਹੈ ਨਾ ਗੁਰਬਾਣੀ, ਕਿਉਂਕਿ ਉਹਨਾਂ ਦਾ ਅਨੁਭਵ ਅਜੇ ਨਹੀਂ ਖੁੱਲਿਆ, ਇਸ ਕਰਕੇ ਉਹਨਾਂ ਨੇ ਆਪਣੀ ਪੁਸ਼ਟੀ ਕਰ ਹੈਗਾ। ਜਿੰਨਾ ਚਿਰ ਅੰਦਰ ਅਨੁਭਵ ਨਹੀਂ ਖੁੱਲਦਾ, ਅੰਦਰ ਰੋਸ਼ਨੀ ਨਹੀਂ ਆਉਂਦੀ, ਨਾਮ ਦੀ ਰੋਸ਼ਨੀ ਨਹੀਂ ਆਉਂਦੀ, ਉਹਨਾਂ ਚਿਰ ਇਹ ਸਾਡੇ ਬਣੇ ਬਣਾਏ ਅਸੂਲ, ਬਣੇ ਬਣਾਏ ਖਿਆਲ, ਬਣੀ ਬਣਾਈ ਸਮਝ, ਬਣੀ ਬਣਾਈ ਸਾਡੀ ਸਮਝੀ ਸਮਝਾਈ, ਜੋ ਕੁਛ ਵੀ ਸਾਡਾ ਹੈ ਤੇ ਗਲਤ ਹੈ। ਇਹ ਤਾਂ ਉਦੋਂ ਹੀ ਪਤਾ ਲੱਗੂ ਨਾ ਜਦੋਂ ਬੱਤੀ ਆਉਣ, ਉਦੋਂ ਸਭ ਕੁਛ ਰਹਾ ਹੈ। ਨਾਨਕ ਪਾਤਸ਼ਾਹ ਦੀਜੇ ਸਾਰਾ ਲਹਿਰਾ। ਇਸੇ ਕਰਕੇ ਆਪਾਂ ਅੱਜ ਇੱਕ ਪਹਿਲੂ ਲਈਏ, ਇਹੀ ਕਾਰਨ ਹੈ ਕਿ ਕਿਸੇ ਨੇ ਰੱਬ ਨੂੰ ਸਿੰਘ ਲਾ ਤੇ, ਕਿਸੇ ਨੇ ਰੱਬ ਨੂੰ ਸੁੰਡ ਲਾ ਤੇ, ਕਿਸੇ ਨੇ ਦਸ ਸਿਰ ਲਾ ਤੇ, ਕਿਸੇ ਨੇ ਚਾਰ ਸਿਰ ਲਾ ਤੇ, ਕਿਸੇ ਨੇ ਦਸ ਬਾਹਾਂ ਲਾ ਤੀਆਂ, ਕਿਸੇ ਨੇ ਚਾਰ ਸਿਰ ਬਾਹਾਂ ਲਾ ਤੀਆਂ, ਕਿਸੇ ਨੇ ਕੁਝ ਬਣਾ ਤਰਸੀਆਂ ਬਣੀਆਂ ਹੋਈਆਂ ਹੈ। ਆਪੋ ਆਪਣੇ ਖਿਆਲ ਨਾਲ ਰੱਬ ਦਾ ਇੱਕ ਹੈ। ਇਹ ਕਲਪਨਾ ਕਿੱਥੋਂ ਆਈ? ਸਾਡੇ ਅਗਿਆਨੀ ਬੁੱਧੀ ਚ, ਅਗਿਆਨਤਾ ਚੋਂ ਇੱਕ ਆਈ। ਜਦੋਂ ਨਾਂ ਦਾ ਪ੍ਰਕਾਸ਼ ਹੋਇਆ ਤਾਂ ਉਹ ਤਾਂ ਗੁੱਸਾ ਗੁਲਾਮ ਦਿਸੂਗਾ। ਉਹ ਅੱਖਾਂ ਖੋਲੀਆਂ, ਤੀਸਰੇ ਅੱਖ, ਤੀਸਰੇ ਅੱਖ ਅਨੁਭਵ ਉਹ ਖੁੱਲਿਆ ਤੇ ਉਹ ਤਾਂ ਸਾਰਿਆਂ ਦੀ ਕੋ ਹੈ, ਸਾਰਿਆਂ ਦੀ ਕੋ ਉੱਥੇ ਕੋਈ ਫਰਕ ਨਹੀਂ ਆਏਗਾ, ਕੋਈ ਵਿਤਕਰਾ ਨਹੀਂ ਹੋ ਸਕਦਾ। ਜਿੰਨਾ ਚਿਰ ਦੁਨੀਆਂ ਤੇ ਵਿਤਕਰਾ ਹੈ, ਸ਼ੈਤਾਨ ਹੈ, ਇਹ ਰੌਲਾ ਪੌਲਾ ਹੈ, ਉਹਨਾਂ ਚਿਰ ਹੈ ਜਿੰਨਾ ਚਿਰ ਸਾਡਾ ਅਨੁਭਵ ਨਹੀਂ ਹੁੰਦਾ। ਜਿੰਨਾ ਚਿਰ ਦਿਮਾਗ ਵਿੱਚ ਖੇਲਦੇ ਹੈ, ਦਿਮਾਗ ਨੂੰ ਰੱਬ ਬਣਾਇਆ ਹੋਇਆ ਹੈ, ਦਿਮਾਗ ਦੇ ਗਿਆਨ ਨੂੰ ਆਪ ਅਸੀਂ ਗਿਆਨ ਨਾਲ ਰੱਬ ਨੂੰ ਚਾਹੁੰਦੇ ਹਾਂ, ਕੀ ਵੱਡੀ ਕਿ ਉਹ ਬਹੁਤ ਗੁਰੂ ਉਹ ਰੱਬ ਜਿਹੜਾ ਦਿਮਾਗ ਨਾਲ ਸਮਝਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਐੜਾ ਮੂਹਰੇ ਲਾਇਆ ਹੈ, ਅਪਾਰ ਹੈ, ਗੁੱਜਰ ਹੈ, ਮੂਹਰੇ ਕਿੰਨੇ ਅਜੈਕਟਿਵ ਲਾਏ ਹੈ, ਉਹ ਜਿਹੜਾ ਇਸ ਤਰ੍ਹਾਂ ਦਾ ਅਪਾਰ ਹੈ, ਗੁੱਜਰ ਹੈ, ਉਸ ਨੂੰ ਅਸੀਂ ਦਿਮਾਗ ਨਾਲ ਸਮਝ ਕੇ ਉਹਦਾ ਧਿਆਨ ਕਰਨਾ ਤੇ ਉਹਦੇ ਬਦਲੇ ਲੜਨਾ, ਇਹ ਸਾਡੀ ਮੂਰਖਤਾ ਹੈ। ਕਿੰਨੇ ਕਿਸਮ ਦੇ ਸਾਧੂ ਬਣੇ ਫਿਰਦੇ ਹੈ। ਸਾਡੇ ਸਿੱਖ ਕੌਮ ਦੇ ਵਿੱਚ ਇੱਕ ਬਾਣੀ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਕਿੰਨੇ ਫਿਰਕੇ ਬਣੇ ਪਏ ਹੈ। ਇਸ ਵੇਲੇ ਦੂਸਰੇ ਇੱਕ ਦੂਸਰੇ ਨੂੰ ਪ੍ਰਣਾਮ ਕਰੀ ਜਾਂਦੇ ਹੈ, ਨਹੀਂ ਨਹੀਂ ਉਹ ਸਿੱਖ ਹੈ, ਇਹ ਸਾਰੇ ਸਿੱਖ ਨਹੀਂ ਹੈ, ਸਭ ਹਮਲੇ ਖਾਲਸਾ ਹੈ। ਇੱਕ ਦੂਸਰੇ ਨੂੰ ਕਰੀ ਚੜੀ ਜਾਂਦੇ ਹੈ, ਪਰ ਜਿੱਦਣ ਨਾਨਕ ਦਾ ਪਾਤਸ਼ਾਹ ਜੀ ਦੇ ਜ਼ਾਹਰਾ ਹੋਇਆ ਤੇ ਉਦੋਂ ਸਾਰਿਆਂ ਚੁੱਪੀਆਂ ਪੈਣਗੀਆਂ, ਕਿਉਂਕਿ ਉਹਨੂੰ ਤਾਂ ਆਪਣਾ ਆਪਾ ਤੇ ਸੰਗਾਇ ਦਾ ਮੈਨੂੰ ਹੈ, ਉਹ ਮੈਂ ਜਾਣੇ ਤੁਰਿਆ ਕੀਤਾ ਸੀਗਾ, ਇਹ ਤਾਂ ਮੇਰਾ ਆਪਾ ਹੈ, ਮੇਰਾ ਨਾਨਕ ਦਾ ਆਖਰਾ ਨਾਨਕ ਦੇ ਸੰਗਾ ਨੂੰ ਤੇ ਨਾਮ ਸੁਣਾ ਬੈਰ ਵਿਰੋਧ, ਆਪਣੇ ਆਪੇ ਨਾਲ ਬੈਰ ਵਿਰੋਧ ਕਿਵੇਂ ਹੋ ਸਕਦਾ ਹੈ? ਇਹ ਬੜੀਆਂ ਚੰਗੀਆਂ ਗੱਲਾਂ ਹੈ। ਇਸ ਦੀ ਅਨੁਭਵ, ਇਸ ਗਿਆਨ ਤੋਂ ਅਨੁਭਵ ਹੋਣ ਨਾਲ ਹੀ ਦੁਨੀਆਂ ਦੇ ਸਾਰੇ ਰੌਲੇ ਪਏ ਹੋ। ਮੁਸਲਮਾਨ ਦੇਖੋ ਕਿੰਨੇ ਫਿਰਕੇ ਹੈ, ਈਸਾਈਆਂ ਜਗ ਦੇ ਵੀ ਕਿੰਨੇ ਫਿਰਕੇ ਹੈ, ਹਿੰਦੂਆਂ ਚ ਵੀ ਅੰਦਰ ਅਸੀਂ ਹੋਰ ਤਾਂ ਹੋਰ, ਗੁਰੂ ਨਾਨਕ ਨੂੰ ਮੰਨਣ ਵਾਲੇ, ਦਸ ਪਾਤਸ਼ਾਹ ਨੂੰ ਮੰਨਣ ਵਾਲੇ, ਅੰਮ੍ਰਿਤ ਛਕ ਕੇ ਵੀ ਇਹ ਬਾਣੀ ਨੂੰ ਮੰਥਾ ਟੇਕਣ ਵਾਲਿਆਂ ਚ ਵੀ ਫਿਰਕੇ ਬਣ ਕਿਉਂ ਗਏ? ਇਹ ਕਿਉਂ ਫਿਰਕੇ ਹੈ? ਨਫ਼ਰਤ ਕਰਦੇ ਹੈ, ਉਦੋਂ ਖਾਉਂ ਕਰਦੇ ਫਿਰਦੇ ਹੈ, ਉਹ ਜਿੱਦਣ ਸਾਨੂੰ ਨਾਨਕ ਦੇ ਦਰਸ਼ਨ ਹੋ ਗਏ, ਜਿਹਨੂੰ ਸਾਨੂੰ ਅੰਦਰੋਂ ਇੰਟੂਸ਼ਨ ਜਾਗਿਆ, ਅਨੁਭਵ ਜਾਗਿਆ, ਤੇ ਫਿਰ ਜਦ ਦੇਖਾਂ ਤਦ ਤੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਅਕਾਲ ਦੇ ਵਿੱਚ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਅਕਾਲ ਪੁਰਖ ਦਾ ਬਿਆਨ, ਤੂੰ ਇਹ ਜਿਹਾ, ਤੂੰ ਇਹ ਜਿਹਾ, ਤੂੰ ਇਹ ਜਿਹਾ, ਮੈਨੂੰ ਤਾਂ ਯਾਦ ਹੀ ਨਾ ਬਾਣੀ ਗਿਆਨੀਆਂ ਨੂੰ ਯਾਦ, ਪੜ੍ਹ ਕੇ ਦੇਖ ਲਓ, ਉਹ ਤੂੰ ਇਹ ਜਾ ਤੂੰ ਇਹ ਜਿਉਂ ਬਿਆਨ ਕਰਨ ਲੱਗੇ, ਉਹ ਬਿਆਨ ਕਰਦੇ ਕਰਦੇ ਆਪ ਸਮਾਧ ਹੋ ਗਏ ਤੇ ਵਿਸਮਾਧੀ ਦੇ ਵਿੱਚ ਆ ਕੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਗਰ ਵੱਜ ਗਏ। ਉਹ ਭਾਈ ਇਉਂ ਹੋ ਜਾਓਗੇ ਤੁਸੀਂ ਜਦੋਂ ਨਾਨਕਾ ਪਾਤਸ਼ਾਹ ਜੀ ਤੇ ਜ਼ਾਹਰਾ ਹੋਇਆ, ਫਿਰ ਤੂੰ ਰੱਬ ਦਾ ਰੱਬ ਕੀ ਚੀਜ਼ ਹੈ, ਕੌਣ ਹੈ, ਕਿੱਥੇ ਬਾਣੀ ਕਹਿੰਦੀ ਹੈ, ਬਾਣੀ ਨੂੰ ਬੜਾ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ ਰੱਬ ਦਾ। ਉਹ ਤੇਰਾ ਰੱਬ ਆ, ਤੇਰਾ ਰੱਬ ਆ, ਜੋ ਇਹਦਾ ਕਾਨੂੰਨ ਹੀ ਰੱਬ ਦਾ ਇੱਕੋ ਹੈ ਭਾਈ।
ਦੇਖਣਾ ਹੋਵੇ ਕਿ ਪਿਆਰ ਕੀ ਚੀਜ਼ ਹੈ, ਸ਼ਕਲ ਕੀ ਚੀਜ਼ ਹੈ,
इसलिए आदि शरीर किया दर्शन किया रूप किया देख बच्चे ने तुम प्यार कर दिया गुस्सा की चीज है उसने शक्ल की है क्या गुस्सा चढ़े हुए क्या खा देखो बच्चिया देखो प्यारे नगर को प्यार खींच रहा है तो बच्चे के देखो ਅੱਖਾਂ ਲਾਲ ਹੁੰਦੀਆਂ ਹੁੰਦੀ ਸਾਰੇ ਸਰੀਰ ਨੂੰ ਅੱਗ ਲੱਗੀ ਹੁੰਦੀ ਹੈ ਉਹ ਨਰਕ ਹੈ ਉਹ ਸੁਰਖ ਹੈ ਰੱਬ ਭਾਲ ਦੇ ਰੱਬ ਭਾਲ ਦੇ ਰੱਬ ਤਾਂ ਤੁਹਾਡੇ ਅੰਦਰ ਹੈ ਜਗਾਲ ਕਿੱਥੋਂ ਜਗੂਗਾ ਉਹ ਪਿਆਰ ਵਾਲਿਆਂ ਕੋਲੋਂ ਜਗੂਗਾ ਜੇ ਦਰਸ਼ਨ ਕਰਨੇ ਪਿਆਰ ਦੇ ਤੇ ਪਿਆਰ ਵਾਲਿਆਂ ਕੋਲ ਜਾਓ ਉਹਨੂੰ ਦੇਖ ਉਹ ਕਹਿੰਦਾ ਮੈਂ ਉਹਲੇ ਬੈਠੇ ਖਨ ਬੰਦ ਸਿੰਘ ਨੇ ਮੈਂ ਉਹਲੇ ਬੈਠੇ ਦੇਖਦਾ ਸੀ ਕਹਿੰਦਾ ਉਹ ਤਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਤੇ ਮੈਨੂੰ ਆਪਣੇ ਰੱਬ ਨਾਲ ਪਿਆਰ ਸਰੂਪ ਰੱਬ ਦਾ ਸਰੂਪ ਭਾਲਦੇ ਹੋ ਕਿਵੇਂ ਭਾਲਦੇ ਹੋ ਕਿੱਥੋਂ ਮਿਲਦਾ ਬਈ ਰੱਬ ਦਾ ਕੀ ਸਰੂਪ ਹੈ ਰਾਣੀ ਕੀ ਲਿਖਿਆ ਹੈ ਰੱਬ ਨੇ ਅਬ ਪ੍ਰੀਤ ਮੈਨੂੰ ਰਾਣੀ ਚੋਂ ਸਰੂਪ ਦਰਸਾਇਆ ਨਾ ਉਹ ਮੈਨੂੰ ਸਭ ਤੋਂ ਚੰਗਾ ਕੌਣ ਮੇਰੇ ਹਿਰਦੇ ਨੂੰ ਚੁਗਣ ਵਾਲਾ ਉਹ ਕਿਹਾ ਮਾਨ ਜੀ ਕਿਹਾ ਮਸਰਤ ਕੀ ਸਰੂਪ ਦੱਸਿਆ ਹੈ ਰੱਬ ਦਾ ਆਪ ਦਾ ਪ੍ਰੀਤਮ ਪ੍ਰੀਤਮ ਕਹਿੰਦੇ ਪਿਆਰ ਕਰਨ ਵਾਲੇ ਨੂੰ ਤੁਹਾਡਾ ਮੋਟਾ ਪਿਆਰ ਕਰਨ ਵਾਲਾ ਲਵਰ ਨਹੀਂ ਹੈ ਉਹ ਤਾਂ ਕੱਦ ਦਾ ਹੈ ਮੈਕਸੀਮਮ ਪ੍ਰੀਤਮ ਬਾਣੀ ਦੱਸਦੀ ਹੈ ਅਸੀਂ ਰੋਜ਼ ਹੈ ਗਾਉਣ ਵਾਲੇ ਕੇ ਕਿਸੇ ਵਾਲੇ ਗਾ ਛੱਡਦੇ ਤੇ ਪੜ੍ਹਨ ਵਾਲੇ ਪੜ੍ਹ ਛੱਡਦੇ ਪਰ ਅੱਜ ਕਿਸੇ ਨੇ ਸੁਣੋ ਕਿ ਕਿਸੇ ਦੇ ਖੇਪ ਹੈ ਅੱਜ ਪ੍ਰੀਤਮ ਉਹ ਦੋ ਵੱਡਾ ਕੋਈ ਪਿਆਰ ਕਰਨ ਵਾਲਾ ਹੈ ਨਹੀਂ ਉਹ ਜਿੰਨੇ ਮਾਂ ਪਿਆਰ ਹੈ ਭੈਣ ਭਰਾ ਦੇ ਪਿਆਰ ਹੈ ਇਸਤਰੀ ਮਰਦ ਦਾ ਪਿਆਰ ਹੈ ਉਸ ਦੇ ਕ੍ਰਿਸ਼ਮੇ ਹੈ ਰਿਫਲੈਕਸ਼ਨ ਮਾਤਰ ਹੈ ਉਹ ਪੂਰੀ ਪਿਆਰ ਨਹੀਂ ਹੈ ਪੂਰੀ ਦਾ ਰੱਬ ਦਾ ਪਿਆਰ ਹੈ ਮੇਰੇ ਅੰਦਰ ਜਿਹੜਾ ਅਸਰ ਕੀਤਾ ਹੈ ਬਾਣੀ ਨੇ ਇਸ ਦੁੱਖ ਨੇ ਅੱਤ ਪ੍ਰੀਤਮ ਹੈ ਇਸ ਪ੍ਰੀਤਮ ਹੁੰਦਾ ਜਾਂ ਅੱਤ ਦਾ ਪ੍ਰੀਤਮ ਉਹ ਅੱਤ ਦਾ ਪ੍ਰੀਤਮ ਹੈ ਅੱਤ ਪ੍ਰੀਤਮ ਮਨ ਮੋਹਨਾ ਉਹ ਹੈ ਜਾਂ ਪ੍ਰੀਤਮ ਮੇਰੇ ਮਨ ਨੂੰ ਮੋਹ ਲਿਆ ਹੁਣ ਮੈਂ ਕਿਤੇ ਹਿਲਣ ਤੋਂ ਕਰ ਨਹੀਂ ਗਿਆ ਅੱਤ ਪ੍ਰੀਤਮ ਮਨ ਮੋਹਨਾ ਤੇ ਹੈ ਜਾਂ ਕਿੱਥੋਂ ਲੱਭੀਏ ਰੱਬ ਉਹ ਕਿੱਥੇ ਪਾਣਾ ਚਾਹੇ ਦਰਿਆਵਾਂ ਚਾਹੇ ਕੰਦਰਾਂ ਚਾਹੇ ਗੁਰਦੁਆਰਿਆਂ ਚਾਹ ਮਸੀਤਾਂ ਚਾਹ ਕਿੱਥੇ ਹੈ ਰੱਬ ਇਹ ਜਿਹਾ ਉਹ ਘੱਟ ਸੋਹਣਾ ਤੁਹਾਡੇ ਅੰਦਰ ਵੱਸਦਾ ਹੈ ਉਹ ਘੱਟ ਸੋਹਣਾ ਲੱਭ ਲਾ ਘੱਟ ਸੋਹਣਾ ਤੇ ਫੇਰ ਕੋਈ ਅਟਲੀ ਹਸਤੀ ਹੈ ਕੋਈ ਅਟਲੀ ਹਸਤੀ ਹੈ ਕਿਸੇ ਨੂੰ ਮਜ਼ਾਕ ਦੇ ਵੀ ਪਾਲਣਾ ਨਹੀਂ ਉਹਦਾ ਹੈ ਜਾ ਤਾਂ ਮੇਰਾ ਪ੍ਰਾਣ ਅਧਾਰਾ ਹੈ ਮੈਂ ਤਾਂ ਉਹਦੇ ਬਿਨਾਂ ਜਿਉ ਨਹੀਂ ਸਕਦਾ ਮੇਰਾ ਪ੍ਰਾਣ ਅਧਾਰਾ ਹੈ ਤੇ ਕਿੱਥੇ ਰੱਬ ਨੂੰ ਲੱਭਦੇ ਫਿਰ ਤੋਂ ਕਿੰਦਰਾਂ ਚ ਹਾਂ ਇੱਕ ਹੋਰ ਨਹੀਂ ਰੱਬ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ ਉਹ ਮੈਨੂੰ ਬਹੁਤ ਚੰਗਾ ਲੱਗਿਆ ਰੋਸ਼ਨੀ ਦਾ ਮੁਜੱਸਮ ਹੈ ਰੱਬ ਨਿਰਾ ਹੀ ਪਿਆਰ ਹੈ ਕੀ ਕਰਦੇ ਫਿਰਦੇ ਹੈ ਕਿੱਥੇ ਲੱਭਦੇ ਫਿਰਦੇ ਹੈ ਨਫ਼ਰਤ ਈਰਖਾ ਤੋਂ ਖਿੱਚੇ ਮੇਰਾ ਪਿਆਰ ਹੈ ਤੇ ਜੇਕਰ ਤੁਸੀਂ ਸਤਸੰਗ ਜਾ ਕੇ ਜੇ ਤੁਹਾਨੂੰ ਪਿਆਰ ਦੀ ਛੋ ਨਾ ਮਿਲੇ ਤਾਂ ਤੁਹਾਡਾ ਉਹ ਸਤਸੰਗ ਤਾਂ ਤੁਸੀਂ ਕੁਛ ਨੀ ਖੱਟਿਆ ਪਿਆਰ ਦੀ ਛੋ ਲੱਗਦੀ ਹੈ ਪਿਆਰ ਕਿੱਥੋਂ ਮਿਲਦਾ ਵੇ ਕਿਤੇ ਵਿਕਦਾ ਹੈ ਕਿਤਾਬਾਂ ਪੜ੍ਹ ਕੇ ਮਿਲਦਾ ਹੈ ਲੋ
ਸੁਣ ਰੱਬ ਦੇ ਸਮਾਂ ਆ ਰਿਹਾ ਰੱਬ ਦੇ ਸਮਾਂ ਵਾ ਆ ਤੇ ਪੁੱਛਿਆ ਰੱਬ ਜਿਹੜਾ ਪੈਰਾ ਪਿਆ ਰਾਸ਼ਾ ਬਣਾਇਆ ਹੋਇਆ ਰੱਬ ਦੇ ਸੌਂਦੇ ਵਿੱਚ ਲੁਕਰ ਤੇ ਅਸੀਂ ਵੀ ਕਹਿੰਦੇ ਸਾਡੇ ਗਿਆਨੀ ਗਿਆਨੀ ਸਾਹਿਬ ਸੰਤ ਬਥੇਰੇ ਬਣੇ ਬੈਠੇ ਜੇ ਰੰਗ ਦਿਖਾਉਂਦੇ ਆ ਜੀ ਮੈਂ ਦੋ ਧਿਆਨ ਦਿਖਾ ਦੂੰ ਮੈਂ ਦੋ ਸਾਰੇ ਦਿਖਾ ਦੂੰ ਮੇਰੇ ਚੇਲਾ ਬਣ ਗਿਆ ਭਾਈ ਉਹ ਤਾਂ ਤੇਰੇ ਅੰਦਰ ਹੈ ਲੱਭਲਾ ਤੇ ਉਹਦਾ ਸ਼ਕਲ ਕੀ ਹੈ ਤਾਂ ਸਰੂਪ ਕੀ ਹੈ ਪਿਆਰ ਸਰੂਪ ਹੈ ਪ੍ਰੇਮ ਪੁਰਖ ਹੈ ਪ੍ਰੇਮ ਪੁਰਖ ਮਤਲਬ ਇਹ ਹੈ ਕਿ ਪਿਆਰ ਸਾਰਾ ਉਸੇ ਤੋਂ ਹੀ ਸੋਰਸ ਹੈ ਉਸੇ ਵਿੱਚੋਂ ਪਿਆਰ ਨਿਕਲਿਆ ਹੈ ਦੁਨੀਆਂ 'ਚ ਮਾਂ ਦੇ ਪਿਆਰ ਮਾਂ ਦੇ ਪਿਆਰ ਇੱਥੇ ਜਿਹੜਾ ਪਿਆਰ ਆਉਂਦਾ ਉਸੇ ਦਾ ਰਿਫਲੈਕਸ਼ਨ ਹੈ ਭੈਣ ਭਰਾਵਾਂ ਦਾ ਪਿਆਰ ਹੈ ਉਸੇ ਦਾ ਰਿਫਲੈਕਸ਼ਨ ਹੈ ਉਹ ਸੋਮਾ ਹੈ ਪਿਆਰ ਜੋ ਹੈ ਘੱਟ ਤੋਂ ਬਿਨਾਂ ਜਦੋਂ ਦਿਸ ਪੈਂਦਾ ਤਾਂ ਫਿਰ ਕੀ ਹੈ ਮਨ ਮੋਹੇ ਨਾ ਫਿਰ ਪਿੰਗਲਾ ਹੋ ਜਾਂਦਾ ਮਨ ਕਰੇ ਵੀ ਮਨ ਨੀ ਲੱਗਦਾ ਉਹ ਮਨ ਕਿੱਥੋਂ ਲੱਗੇ ਤੁਹਾਡੇ ਤਾਂ ਪਿਆਰ ਹੈ ਨਾ ਬੱਚਿਆਂ ਨਾਲ ਹੈ ਨਾ ਮਾਇਆ ਨਾਲ ਹੈ ਘਰਾਂ ਨਾਲ ਹੈ ਸਰੀਰ ਨਾਲ ਪਿਆਰ ਹੈ ਤੁਹਾਨੂੰ ਰੱਬ ਕਿੱਥੋਂ ਦਿਸੇ ਤੇ ਫਿਰ ਜੋ ਦਰਸ਼ਨ ਹੋਏ ਤੇ ਫਿਰ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇਨ ਮਤ ਹੈ ਕਿਆ ਤਮਾਸ਼ਾ ਬਣਾਇਆ ਹੋਇਆ ਸੀ ਰੱਬ ਨੇ ਰਾਮ ਖਲਾਉਣਾ ਜਾਣਾ ਸਾਰੇ ਛੱਡ ਕੇ ਆਨੀਆਂ ਨੇ ਸਾਰਾ ਨੇ ਸਾਨੂੰ ਪਿੱਛੇ ਰਸਤੇ ਪਾਇਆ ਬਾਣੀ ਕੋਈ ਨੀ ਸੋਚ ਸੋਚਦਾ ਬਾਣੀ ਤਾਂ ਕਹਿੰਦੀ ਹੈ ਪ੍ਰੇਮ ਪੁਰਖ ਤੇ ਫਿਰ ਉਹ ਲੱਭਣਾ ਤਰੀਕਾ ਤੇ ਮੈਨੂੰ ਲੱਗੀ ਤਾਂ ਬੜਾ ਸੋਹਣਾ ਦੱਸਿਆ ਬਾਣੀ ਚ ਉਹ ਕਿਵੇਂ ਮਿਲਦਾ ਕਿਵੇਂ ਪ੍ਰੇਮ ਕੀ ਪ੍ਰੇਮ ਕਿਵੇਂ ਕਰਨਾ ਕਿੱਥੇ ਮਿਲੇਗਾ ਕਿੱਥੇ ਕਿਹੜੀ ਯੂਨੀਵਰਸਿਟੀ ਕਿਹੜਾ ਸਕੂਲ ਹੈ ਕਿਹੜੀ ਕਿਤਾਬ ਹੈ ਪੜ੍ਹ ਕੇ ਮਿਲੂਗਾ ਨਾ ਬਈ ਇਹ ਤਾਂ ਛੋਟੀ ਗੱਲ ਹੈ ਕਿੱਤੇ ਹੋਏ ਹੈਗੇ ਤੇ ਮਸਤ ਮਤਵਾਲੇ ਹੋਏ ਹੋਏ ਹੈਗੇ ਤੇ ਉਹਨਾਂ ਦੇ ਅੱਖਾਂ ਵਿੱਚੋਂ ਉਹਨਾਂ ਦੀ ਛੋਹ ਵਿੱਚੋਂ ਉਹਨਾਂ ਦੇ ਔੜੇ ਵਿੱਚੋਂ ਉਹਨਾਂ ਦੇ ਵਾਈ ਵਾਤਾਵਰਨ ਵਿੱਚੋਂ ਉਹਨਾਂ ਦੇ ਵਾਈਬ੍ਰੇਸ਼ਨ ਵਿੱਚੋਂ ਇਹ ਸਾਡਾ ਮਨ ਸਾਫ਼ ਹੁੰਦਾ ਹੈ ਤੇ ਉਹ ਆਪੇ ਉਹ ਸਹਿਜ ਸੁਭਾਅ ਨਹੀਂ ਸਾਡਾ ਮਨ ਹੀ ਨਲੀਨ ਹੋਏ ਹੋਏ ਹੈ ਸਾਨੂੰ ਦੁਕਾਨ ਲੱਗਦਾ ਹੀ ਨਹੀਂ ਉਹ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਕੋਈ ਫਿਕਰ ਨਹੀਂ ਅੱਜ ਸਵੇਰੇ ਮੈਂ ਸੁਣਦਾ ਸੀ ਬਾਣੀ ਕੀਰਤਨ ਕਰਦਾ ਸੀਗਾ ਸੁਣ ਸੁਣ ਸੋਏ ਉਹਨਾਂ ਦੀ ਸੋਚ ਹੀ ਸੁਣ ਕੇ ਤੇ ਮੈਂ ਵਾਰੇ ਵਾਰੇ ਜਾਣਾ ਉਹਨਾਂ ਦੇ ਸੁਨੇਹ ਸੁਣ ਸੁਣ ਮੈਂ ਵਾਰੇ ਜਾਣਾ ਉਹ ਜਿਹਨਾਂ ਨੇ ਰੱਬ ਨੂੰ ਦੇਖਿਆ ਹੈ ਜਿਹਨਾਂ ਦੇ ਅੰਦਰ ਰੱਬ ਦੀ ਕਣ ਪਿਆਰ ਦੀ ਕਣੀ ਹੈ ਉਹ ਗੁਰਬਾਨੇ ਜਾਣਾ ਤਿੰਨਾਂ ਦੇ ਜੋ ਲੈਣ ਦੀ ਤੇਰਾ ਨਾ ਤੇ ਅਗਲੀ ਤਾਂ ਕੁਝ ਫੇਰ ਆਉ ਸਾਧ ਕੁਰਬਾਨੇ ਜਾਓ ਬਈ ਰੱਬ ਕੀ ਕੀਤਾ ਹੈ ਉਹ ਰੱਬ ਨੂੰ ਅਸੀਂ ਸਮਝੀ ਬੈਠੇ ਹੈ ਜਿਹੜਾ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੋ ਇਹਨਾਂ ਗਿਆਨੀਆਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕਿਤਾਬਾਂ 'ਚ ਨਹੀਂ ਪੜ੍ਹੇ ਲਿਖੇ ਕਿਆ ਚੌਥਾ ਜਨਮ ਮਿਲਿਆ ਸੋਏ ਇਹਦਾ ਸੰਗਤ ਗੁਰੂ ਸਾਹਿਬ ਨੇ ਇਸੇ ਕਰਕੇ ਸੰਗਤ ਬਣਾਈ ਹੋਈ ਸੰਗਤ ਵਿੱਚ ਓਏ ਸੰਗਤ ਵਿੱਚ ਕੋਈ ਪਿਆਰ ਵਾਲਾ ਕੋਈ ਪਿਆਰ ਵਾਲਾ ਕੋਈ ਠੰਡਿਆ ਹੋਇਆ ਪਿਆਰ ਦੀ ਚੀਰ ਬੱਚਿਆ ਹੋਇਆ ਕੋਈ ਮਿਲ ਜਾਏ ਕਿਤੋਂ ਇਨਫੈਕਸ਼ਨ ਹੋ ਜਾਵੇ ਕਿਤੇ ਛੋ ਲੱਗ ਜਾਵੇ ਤੂੰ ਹੀ ਬਖਸ਼ਿਆ ਜਾਏ ਕਦੇ खरीदने क्या बने साल उम्र होगी समाधान पर रखे मिलिया कुछ भी ना भगवान ने साधु होकर आया एमेजन दिवाली रब ताजे मिलिया ना तू ना दौड़ी हो
क्या बने साल की उम्र भी चुने तेरे वास्ते है भाई
सारा वास्ते है एमेजन साल की उम्र जो हो रही है उठ खरीदा कबल कर दुनिया पालेगा दुनिया पालेगा की करना मत कोई बख्शा मिल जाए तो तुम ही बख्शा जाए मत से बख्शा मिल जाए भाई इस करके ये बख्शे हुए हैं दी बड़ी कीमत पाई है बाणी च क्यों ऐसी कहेंगे शादी कोई नहीं थंती कोई नहीं बख्शे हुए हैं दी कीमत पाई है बाण साहब संगति नेक्स्ट आर्टिकल जरा लिख रहा है वो इस दिन से पड़ेगा सत्संग तो आप दूसरा दे ऐसा ऐसा हो गया ज्यादा हो गया मेरे ख्याल से इतना ही बात है जी इतना बहुत है इतना बहुत है जो किसको खाने वाला हुए हाँ जी आप ऐसा तैयार कर लिए जैसा ज्यादा कुछ है जहाँ मेरे मुद्दा एवं लगता है सारा दिन तोड़ता फोड़ता गंदे करता है सब कुछ करता है मगर मां जाती है चाची ताई नहीं जाती मां जाती मेरे तो अंकुर सारे वो जाता है मेरी ईयान पर चढ़ता है उधर लाडन डावे खेल खिलावे जो मात बताई मेरे ना लाड करता है और किसी ध्यान करो तो मैं लाड करता है रखो जरो खत्म मारा जाओ तो ध्यान होगा प्यार ना याद करो तन गुरु नानक प्यार ना ये बट ना लाड करता है लाडन डावे खेल खिलावे जो मात बताई तो ऐसे सतगुरु किन्हें मिलना है जिन तेन कियो तिने ही प्रभ पायो तेन कियो तिने ही प्रभ पायो तेन कियो तिने ही प्रभ पायो तेन कियो